ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਵੈ ਜੋਗ, ਦਾਸ ਗੋਬਿੰਦ ਫਤਿਹ ਖਾਲਸਾ। ਦਰਸ ਪਰਸ ਮਿਟੈ ਸੋਗ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਪਰਮ ਪੂਜਿਆ ਪਰਮ ਸਤਿਕਾਰ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਨਿਮਰਤਾ ਸਹਿਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਹੁਸ਼ਿਆਰਪੁਰ ਤੋਂ ਆਪ ਜੀ ਦੇ ਚਰਨਾਂ ਵਿਖੇ ਹਾਜ਼ਰ ਹੋਇਆ ਹਾਂ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਜੋ ਪਿਛਲੇ ਦਿਨਾਂ ਦੇ ਅੰਦਰ ਆਪਾਂ ਵਿਚਾਰਾਂ ਕੀਤੀਆਂ ਸੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪਹਿਲੇ ਦਿਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਥਾ ਵਿਚਾਰਾਂ ਹੋਈਆਂ ਸਨ, ਅਤੇ ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਜੀਵਨ ਕਾਲ ਬਾਰੇ, ਉਸ ਤੋਂ ਬਾਅਦ ਕੌਮ ਦੇ ਮਹਾਨ ਸੂਰਬੀਰ ਯੋਧੇ ਜਿਨ੍ਹਾਂ ਨੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਦੇ ਮਹਾਂਵਾਕਾਂ ਅਨੁਸਾਰ ਆਪਣਾ ਬੰਧ ਬੰਧ ਕਟਵਾ ਕਰਕੇ ਸਿੱਖੀ ਸਿਦਕ ਨਿਭਾਇਆ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਬਾਰੇ, ਅਤੇ ਕੱਲ੍ਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪਰੀ ਤਾਂ ਲੁਹਾ ਦਿੱਤੀ ਪਰ ਸਿੱਖੀ ਸਿਦਕ ਦੇ ਉੱਤੇ ਕਾਇਮ ਰਹਿੰਦਿਆਂ ਹੋਇਆ ਆਪਣੇ ਗੁਰੂ ਨੂੰ ਸਮਰਪਿਤ ਹੋ ਕਰਕੇ ਸਿੱਖੀ ਸਿਦਕ ਨੂੰ ਨਿਭਾਉਣਾ ਕੀਤਾ। ਸੋ ਐਸੇ ਸੂਰਬੀਰ ਯੋਧਿਆਂ ਦੀ ਕਥਾ ਵਿਚਾਰਾਂ ਕਰਦੇ ਆਏ ਹਾਂ, ਅਤੇ ਅੱਜ ਕੌਮ ਦੇ ਮਹਾਨ ਜਰਨੈਲ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਜਿਸ ਤਰ੍ਹਾਂ ਅਮਰ ਸ਼ਹੀਦ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਵੀ ਮੁਖੀ ਹੋਏ ਹਨ, ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਵੀ ਪਹਿਲੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਜੀ ਹੋਏ। ਉਹਨਾਂ ਦੀ ਮਿਸਲ ਦਾ ਨਾਮ ਮਿਸਲ ਸ਼ਹੀਦਾਂ। ਸੋ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਰਲ ਕਰਕੇ ਸਰਹੰਦ ਫਤਿਹ ਕੀਤੀ ਤੇ ਮੋਹਰੇ ਹੋ ਕੇ ਜੰਗ ਕੀਤਾ, ਉਦੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਿਸਲ ਦਾ ਨਾਮ ਮਿਸਲ ਸ਼ਹੀਦਾਂ ਪਾਇਆ ਗਿਆ। ਇਸੇ ਤਰ੍ਹਾਂ ਉਹਨਾਂ ਮਹਾਂਪੁਰਸ਼ਾਂ ਤੋਂ ਵਰਸਾਏ ਹੋਏ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਜੋ ਨੀਲਾ ਬਾਣਾ ਧਾਰਨ ਕਰਦੇ ਸਨ, ਨਿਹੰਗ ਸਿੰਘਾਂ ਵਾਲਾ ਪਹਿਰਾਵਾ ਰੱਖਦੇ ਸਨ, ਨਾਲ ਨਾਲ ਬੱਚਿਆਂ ਨੂੰ ਵਿੱਦਿਆ ਦੇਣ ਵਾਸਤੇ ਸ਼ਸਤਰ ਤੇ ਸ਼ਾਸਤਰ ਦੀ ਵਿਦਿਆ ਦੋਨੇ ਹੀ ਬੱਚਿਆਂ ਨੂੰ ਦੇ ਕਰਕੇ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਕਰਦੇ ਸਨ। ਦਮਦਮੀ ਟਕਸਾਲ ਦੀ ਵੀ ਸੇਵਾ ਕੀਤੀ ਅਤੇ ਨਿਹੰਗ ਸਿੰਘ ਬਾਣੇ ਵਿੱਚ ਰਹਿ ਕਰਕੇ ਆਪਣੇ ਗੁਰੂ ਨੂੰ ਸਮਰਪਿਤ ਹੋਏ, ਗੁਰੂ ਨੂੰ ਪ੍ਰਵਾਨ ਹੋਏ। ਸੋ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆ ਸਿੱਖੀ ਸਿਦਕ ਨੂੰ ਨਿਭਾਉਣਾ ਕੀਤਾ ਅਤੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਭ ਜੂਜਨ ਕੋ ਧਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦੇ ਅੱਗੇ 30 ਸਿੰਘਾਂ ਨੇ 30,000 ਫੌਜ ਦਾ ਮੁਕਾਬਲਾ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਗੁਰੂ ਕੀ ਬਾਣੀ ਦੀ ਕਿਰਪਾ, ਜਿਹੜੇ ਹੱਠੀ ਜਪੀ ਤਪੀ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਮਹਾਂਪੁਰਸ਼ ਜਿਨ੍ਹਾਂ ਦੇ ਗੁਰਬਾਣੀ ਰੋਮ ਰੋਮ ਵਿੱਚ ਵਸੀ ਹੋਈ ਸੀ, ਸਤਿਗੁਰੂ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ, ਸਤਿਗੁਰੂ ਜੀ ਦੀ ਬਾਣੀ ਪੜ੍ਹ ਪੜ੍ਹ ਕੇ ਇਹ ਸ਼ਕਤੀਆਂ ਪ੍ਰਾਪਤ ਕੀਤੀਆਂ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਪਾਨ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ, ਅਤੇ ਲੀਲ ਪਿੰਡ ਵਿੱਚ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਪਿਤਾ ਦਸੌਂਦਾ ਸਿੰਘ ਜੀ, ਮਾਤਾ ਲਕਸ਼ਮੀ ਕੌਰ ਜੀ, ਤਿਨ੍ਹਾਂ ਦੇ ਗ੍ਰਹਿ ਵਿਖੇ ਇਹ ਸੂਰਬੀਰ ਯੋਧਾ ਪ੍ਰਗਟ ਹੋਇਆ, ਜਿਹਨੇ ਕੌਮ ਦਾ ਨਾਮ ਰੋਸ਼ਨ ਕਰਕੇ 30,000 ਅਬਦਾਲੀ ਦੀ ਫੌਜ ਦੇ ਨਾਲ ਜੰਗ ਕਰਕੇ ਅਤੇ 30 ਸਿੰਘਾਂ ਨੇ ਜਿੱਤ ਪ੍ਰਾਪਤ ਕੀਤੀ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਐਸੇ ਸੂਰਬੀਰ ਯੋਧੇ ਦੀ ਕਥਾ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਅਬਦਾਲੀ ਨੇ 4 ਵਾਰ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਅਤੇ ਹਿੰਦੁਸਤਾਨ ਨੂੰ ਲੁੱਟ ਘਸੁੱਟ ਕਰਕੇ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਫੜ ਕੇ ਨਾਲ ਲੈ ਜਾਂਦਾ ਸੀ। ਪਰ ਗੁਰੂ ਕਾ ਖਾਲਸਾ ਜਦੋਂ ਪੰਜਾਬ ਵਿੱਚ ਦੀ ਲੰਘਦਾ ਸੀ ਤੇ ਗੁਰੂ ਕਾ ਖਾਲਸਾ ਅੱਗੇ ਇਹਨੂੰ ਰੋਕ ਕੇ ਇਹਦੇ ਕੋਲੋਂ 22,000 ਜੋ ਹਿੰਦੂਆਂ ਦੀਆਂ ਲੜਕੀਆਂ ਨੂੰ ਛੁਡਾਉਣ ਦਾ ਮਹਾਨ ਪਰਵਕਾਰ ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ ਕੌਮ ਦੇ ਮਹਾਨ ਸੂਰਬੀਰ ਯੋਧਿਆਂ ਨੇ ਅਬਦਾਲੀ ਨੂੰ ਠੱਲ ਪਾਉਂਦੇ ਸੀ ਜਦੋਂ ਪੰਜਾਬ ਵਿੱਚ ਆਉਂਦਾ ਸੀ, ਤੇ ਉਹਦਾ ਭਾਰ ਹਲਕਾ ਕਰਦੇ ਸੀ ਜੋ ਹਿੰਦੁਸਤਾਨ ਨੂੰ ਲੁੱਟ ਕੇ ਇੱਥੋਂ ਦਾ ਧਨ ਮਲ ਅਸਬਾਬ ਅਤੇ ਇੱਥੋਂ ਦਾ ਹੁਸਨ ਲੁੱਟ ਕੇ ਲਿਜਾਂਦਾ ਸੀ, ਤੇ ਉਹਦਾ ਭਾਰ ਹਲਕਾ ਕਰਨ ਵਾਸਤੇ ਗੁਰੂ ਕਾ ਖਾਲਸਾ ਜੰਗਲਾਂ ਦੇ ਵਿੱਚੋਂ ਬਿਜਲੀ ਦੀ ਤਰ੍ਹਾਂ ਚਮਕ ਮਾਰ ਕੇ ਨਿਕਲ ਕਰਕੇ ਉਹ ਸਾਰਾ ਮਾਲ ਅਸਬਾਬ ਲੁੱਟ ਕਰਕੇ ਉਹਦੇ ਕੋਲੋਂ ਫਿਰ ਹਵਾ ਦੀ ਤਰ੍ਹਾਂ ਤੇਜ਼ ਰਫ਼ਤਾਰ ਦੀ ਤਰ੍ਹਾਂ ਮੁੜ ਕੇ ਫਿਰ ਜੰਗਲਾਂ ਵਿੱਚ ਜਾ ਵੜਦਾ ਸੀ। ਸੋ ਉਸ ਵੇਲੇ ਜਦੋਂ ਅਬਦਾਲੀ ਚੌਥਾ ਹਮਲਾ ਹਿੰਦੁਸਤਾਨ ਤੇ ਕੀਤਾ ਤੇ ਦਿੱਲੀ ਵੱਲ ਤੋਂ ਲੁੱਟ ਕਰਕੇ ਆ ਰਿਹਾ ਸੀ, ਤੇ ਰਸਤੇ ਵਿੱਚ ਗੁਰੂ ਕੇ ਖਾਲਸੇ ਨੇ ਉਹਦਾ ਰਾਹ ਰੋਕ ਕਰਕੇ ਉਹਦਾ ਭਾਰ ਹਲਕਾ ਕੀਤਾ, ਤੇ ਅਬਦਾਲੀ ਨੇ ਲਾਹੌਰ ਵਿਖੇ ਮੀਟਿੰਗ ਕੀਤੀ ਕਿ ਇਹ ਲੋਕ ਕੌਣ ਹਨ, ਕਿੱਥੇ ਰਹਿੰਦੇ ਹਨ, ਇਹ ਕੀ ਕਰਦੇ ਹਨ, ਕਿਵੇਂ ਇਹ ਸਾਡੇ ਤੇ ਹਮਲਾ ਕਰ ਦਿੰਦੇ ਹਨ। 4,00,000 ਫੌਜ ਹੁੰਦੀ ਹੈ ਮੇਰੇ ਨਾਲ, ਤੇ ਉਹ ਫੌਜ ਦੇ ਵਿੱਚੋਂ ਹੀ ਇਹ ਸਾਨੂੰ ਲੁੱਟ ਘਸੁੱਟ ਕਰਕੇ ਲੈ ਜਾਂਦੇ ਹਨ ਤੇ ਸਾਨੂੰ ਹਰਾਸ ਕਰਦੇ ਹਨ, ਇਹਨਾਂ ਦਾ ਪਤਾ ਲਾਉਣਾ ਚਾਹੀਦਾ ਹੈ ਇਹ ਕੌਣ ਲੋਕ ਹਨ। ਅਤੇ ਜਦੋਂ ਲਾਹੌਰ ਦੇ ਸੂਬੇਦਾਰ ਦੇ ਨਾਲ ਵਚਨ ਕੀਤਾ ਤੇ ਉਹਨੇ ਇਹਨਾਂ ਬਾਰੇ ਦੱਸਿਆ ਵੀ ਕਿੱਥੇ ਰਹਿੰਦੇ ਹਨ, ਕਹਿੰਦੇ ਜੰਗਲਾਂ ਵਿੱਚ ਰਹਿੰਦੇ ਹਨ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਦਿਨ ਬਤੀਤ ਕਰਦੇ ਹਨ, ਖਾਂਦੇ ਕੀ ਹਨ, ਜੋ ਵੀ ਦਰਖਤਾਂ ਦੇ ਪੱਤੇ ਅਤੇ ਛਿੱਲਾਂ ਆਦਿ ਲਾ ਕਰਕੇ ਵੀ ਖਾ ਜਾਂਦੇ ਹਨ ਤੇ ਆਪਣਾ ਜੀਵਨ ਨਿਭਾਉਂਦੇ ਹਨ ਤੇ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਜਦੋਂ ਕਿਤੇ ਗ੍ਰਿਫ਼ਤਾਰ ਕਰ ਲਈਏ, ਭਾਵੇਂ ਇਹਨਾਂ ਨੂੰ ਚਰਖੜੀਆਂ ਤੇ ਚਾੜ ਦਈਏ, ਭਾਵੇਂ ਇਹਨਾਂ ਨੂੰ ਆਰਿਆਂ ਦੇ ਨਾਲ ਚੀਰ ਦਈਏ, ਪਰ ਆਪਣੇ ਸਿੱਖੀ ਸਿਦਕ ਤੇ ਭਰੋਸਾ ਰੱਖਦੇ ਹਨ, ਆਪਣੇ ਗੁਰੂ ਤੇ ਭਰੋਸਾ ਰੱਖਦੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ, ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਨ ਜਿੱਥੋਂ ਇਹਨਾਂ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। ਤੇ ਅਬਦਾਲੀ ਨੇ 30,000 ਫੌਜ ਜਹਾਨ ਖਾਨ ਦੀ ਅਗਵਾਈ ਹੇਠ, ਤਮੂਰ ਖਾਨ ਤੇ ਜਹਾਨ ਖਾਨ ਦੀ ਅਗਵਾਈ ਦੇ ਹੇਠ, ਤਮੂਰ ਸ਼ਾਹ ਦੀ ਅਗਵਾਈ ਦੇ ਹੇਠ ਇਹ ਫੌਜ ਜਿਹੜੀ ਹੈ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੜ੍ਹਾਉਣਾ ਕੀਤੀ ਹੈ। ਇੱਧਰ ਬਾਬਾ ਜੀ ਨੂੰ ਜਦੋਂ ਪਤਾ ਲੱਗਿਆ, ਉਸ ਵੇਲੇ 100 ਸਿੰਘਾਂ ਦਾ ਜਥਾ ਬਾਬਾ ਜੀ ਦੇ ਕੋਲ ਰਹਿੰਦਾ ਸੀ ਅਤੇ ਬਾਬਾ ਜੀ ਨੇ ਉਸ ਵੇਲੇ ਇਹ ਬਚਨ ਕੀਤਾ, ਗੁਰੂ ਕੇ ਖਾਲਸੇ ਦੇ ਅੱਗੇ ਇੱਕ ਮੀਟਿੰਗ ਬੁਲਾਈ ਗਈ ਹੈ। ਹੰਗਾਮੀ ਮੀਟਿੰਗ ਦੇ ਅੰਦਰ ਬਾਬਾ ਜੀ ਨੇ ਗੁਰਮਤਾ ਪਾਸ ਕੀਤਾ ਹੈ ਕਿ ਆਪਾਂ ਸਤਿਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕਰਕੇ ਇਹ ਬੇਨਤੀ ਕਰਨੀ ਹੈ ਕਿ ਇਹ ਅਬਦਾਲੀ ਜੋ ਕੁੱਤਾ ਹੈ ਸਾਡੇ ਦੇਸ਼ ਦੇ ਉੱਤੇ ਮੁੜ ਕੇ ਚੜ੍ਹਾਈ ਕਰਕੇ ਨਾ ਆਵੇ, ਇੱਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਖਰਾਬ ਕਰਦਾ ਹੈ, ਸਾਡੇ ਗੁਰਧਾਮਾਂ ਦੀ ਬੇਅਦਬੀ ਕਰਦਾ ਹੈ। ਇਸ ਕਰਕੇ ਐਸਾ ਜੋ ਬਚਨ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕਰਕੇ ਅਰਦਾਸ ਬੇਨਤੀ ਕਰੀਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਦੇ ਚਰਨਾਂ ਤੱਕ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ? ਉਹ ਹੈ ਇੱਕ ਰਾਸਾ ਸ਼ਹੀਦੀ ਦਾ। ਜਿਹੜੇ ਸ਼ਹੀਦ ਸਿੰਘ ਕੌਮ ਦੀ ਅਣਖ ਅਤੇ ਇੱਜ਼ਤ ਖਾਤਰ ਆਪਣੇ ਗੁਰੂ ਗ੍ਰੰਥ ਤੇ ਪੰਥ ਖਾਤਰ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ, ਉਹ ਸਿੱਧੇ ਹੀ ਸੱਚਖੰਡ ਨੂੰ ਗੁਰੂ ਕਲਗੀਧਰ ਪਿਤਾ ਜੀ ਦੇ ਕੋਲ, ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਦਰਸ਼ਨ ਪਾਉਂਦੇ ਹਨ ਕਿ ਬਾਬਾ ਜੀ ਨੇ ਇਹ ਫੈਸਲਾ ਲਿਆ, ਗੁਰਮਤਾ ਕੀਤਾ ਕਿ ਆਪਾਂ ਸੱਚਖੰਡ ਵਿੱਚ ਜਾ ਕਰਕੇ। ਇਹ ਕਿਸੇ ਵੀ ਇਤਿਹਾਸਕਾਰ ਨੇ ਇਸ ਤਰ੍ਹਾਂ ਨਹੀਂ ਲਿਖਿਆ, ਇਹ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਉਹਨਾਂ ਨੇ ਇਹ ਲਿਖਣਾ ਕੀਤਾ ਹੈ। ਭਾਈ ਰਤਨ ਸਿੰਘ ਜੀ ਭੰਗੂ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ ਅਤੇ ਭਾਈ ਰਾਜ ਸਿੰਘ ਦੇ ਸਪੁੱਤਰ ਸਨ। ਭਾਈ ਮਹਿਤਾਬ ਸਿੰਘ ਉਹ ਜੋ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾ ਕਰਕੇ ਖਾਲਸੇ ਦੀ ਸ਼ਾਨ ਬਹਾਲ ਕੀਤੀ ਸੀ, ਉਹਨਾਂ ਦੇ ਪੋਤਰੇ ਸਨ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਆਪਣੇ ਵਡੇਰਿਆਂ ਤੋਂ ਇਤਿਹਾਸ ਸੁਣ ਕੇ ਆਪ ਭਾਵ ਕਰਕੇ ਆਪ ਅਨੁਭਵ ਕਰਕੇ ਸਾਰਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਅੰਕਿਤ ਕੀਤਾ। ਉਹਨਾਂ ਨੇ ਇਹ ਅਗਲੀ ਗੱਲ ਲਿਖੀ ਹੈ ਕਿ ਸੱਚਖੰਡ ਵਿੱਚ ਜਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਫੈਸਲਾ ਕੀਤਾ ਗਿਆ ਹੈ। ਤੇ ਬਾਬਾ ਜੀ ਨੇ ਕਿਹਾ ਕਿ ਅਬਦਾਲੀ ਦੀ 30,000 ਫੌਜ ਚੜ੍ਹ ਕੇ ਆ ਰਹੀ ਹੈ ਖਾਲਸਾ ਜੀ, ਤੇ ਆਪਾਂ ਨੂੰ ਵੀ ਤਤਪਰ ਹੋਣਾ ਚਾਹੀਦਾ ਹੈ। ਗੁਰੂ ਕਲਗੀਧਰ ਪਿਤਾ ਜੀ ਦੇ ਗੁਰੂ ਕੇ ਲਾਲਾ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਸਵਾ ਲੱਖ ਫੌਜ ਦੇ ਨਾਲ ਟਕਰਾ ਕੀਤਾ ਹੈ ਤੇ ਸਾਡੇ ਇੱਕ ਇੱਕ ਸਿੰਘ ਦੇ ਮੁਕਾਬਲੇ 10-10 ਹਜ਼ਾਰ 1-1 ਹਜ਼ਾਰ ਆਉਂਦਾ ਹੈ। ਗੁਰੂ ਕੇ ਖਾਲਸੇ ਨੇ ਜੋ ਚਮਕੌਰ ਦੀ ਜੰਗ ਦੇ ਅੰਦਰ 1.25 ਲੱਖ ਦੇ ਨਾਲ ਲੋਹਾ ਲਿਆ, 10 ਲੱਖ ਫੌਜ ਦਾ ਮੁਕਾਬਲਾ ਕੀਤਾ ਗੁਰੂ ਕੇ ਲਾਲਾ ਨੇ 40 ਸਿੰਘਾਂ ਨੇ, ਆਪਾਂ 30 ਸਿੰਘ ਹਾਂ ਤੇ 30,000 ਫੌਜ ਦਾ ਮੁਕਾਬਲਾ ਤਾਂ ਅਸੀਂ ਕਰ ਸਕਦੇ ਹਾਂ। ਇੱਕ ਇੱਕ ਸਿੰਘ ਨੂੰ 1-1 ਹਜ਼ਾਰ ਜੋ ਮੁਗਲੇ ਜੋ ਮਰਹੱਟੇ ਹਨ ਜੋ ਗਿਲਜੇ ਹਨ ਉਹ ਆਉਂਦੇ ਹਨ, ਉਹਨਾਂ ਦੇ ਆਹੂ ਲਾ ਸਕਦੇ ਹਾਂ ਗੁਰੂ ਦੀ ਕਿਰਪਾ ਦੇ ਨਾਲ। ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਤੇ ਜੋ 70 ਸਿੰਘ ਸਨ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜੰਗਲਾਂ ਵਿੱਚ ਜਾ ਕੇ ਆਪਣਾ ਬਚਾਅ ਕਰ ਲਓ, ਜਿਨ੍ਹਾਂ ਨੇ ਸ਼ਹੀਦੀ ਦੇਣੀ ਹੈ ਉਹ ਮੇਰੇ ਨਾਲ ਰਹੋ। ਸੋ 30 ਸਿੰਘ ਬਾਬਾ ਜੀ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਰਾ ਦੇ ਰਹੇ ਹਨ, ਸਵੇਰੇ ਸ਼ਾਮੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਦੇ ਹਨ, ਕਥਾ ਵਿਚਾਰਾਂ ਹੁੰਦੀਆਂ ਹਨ, ਸ਼ਾਮ ਦੇ ਸੋਦਰ ਦੀ ਚੌਂਕੀ ਲੱਗਦੀ ਹੈ, ਸ਼ਾਮ ਦੇ ਦੀਵਾਨ ਸਜਦੇ ਹਨ ਤੇ ਇਹ ਚਾਓ ਚੜ੍ਹ ਰਿਹਾ ਹੈ ਸਿੰਘਾਂ ਦੇ ਮਨਾਂ ਦੇ ਵਿੱਚ ਜੂਝਣ ਵਾਸਤੇ। ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹੀ ਨੇੜੇ ਆ ਸਕਦੇ ਹਨ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਨਾ ਹੈ, ਜਿਨ੍ਹਾਂ ਨੇ ਸਾਰਿਆਂ ਦੀ ਚਰਨਾਂ ਦੀ ਧੂੜ ਹੋਣਾ ਹੈ, ਗੁਰੂ ਕੀਆਂ ਸੰਗਤਾਂ ਦੀ ਝੂਰ ਚਰਨ ਪਰਸਨੇ ਹਨ। ਸੋ ਐਸੇ ਗੁਰੂ ਕੇ ਲਾਲਾਂ ਨੂੰ ਚਾਅ ਚੜ੍ਹ ਗਿਆ ਹੈ, ਲਾਲੀਆਂ ਚਿਹਰੇ ਤੇ ਭਖ ਰਹੀਆਂ ਹਨ, ਸ਼ਹੀਦੀ ਪਾਉਣ ਵਾਸਤੇ ਤਿਆਰ ਬਰ ਤਿਆਰ ਹਨ। ਜਦੋਂ ਅਬਦਾਲੀ ਦੀਆਂ ਫੌਜਾਂ ਜਹਾਨ ਖਾਨ ਦੀ ਕਮਾਨ ਹੇਠ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀਆਂ ਹਨ, ਇੱਧਰ ਸਿੰਘਾਂ ਨੂੰ ਚਾਅ ਚੜ੍ਹਿਆ ਹੈ, ਜਿਸ ਤਰ੍ਹਾਂ ਲਾੜੀ ਮੌਤ ਨੂੰ ਵਿਆਹੁਣ ਵਾਸਤੇ, ਜਿਸ ਤਰ੍ਹਾਂ ਇੱਕ ਲਾੜਾ ਵਿਆਹ ਕਰਵਾਉਣ ਵਾਸਤੇ ਜੰਝ ਨੂੰ ਤਿਆਰ ਕਰਦਾ ਹੈ, ਘਰ ਦੇ ਵਿੱਚ ਪਕਵਾਨ ਪਕਾਏ ਜਾਂਦੇ ਹਨ, ਇਸ ਤਰ੍ਹਾਂ ਬਾਬਾ ਜੀ ਨੇ ਲੰਗਰ ਦੇ ਵਿੱਚ ਮਠਿਆਈਆਂ ਆਦਿਕ ਖੁੱਲੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਉਹਨਾਂ ਦਾ ਜੋ ਗਿਲਜੇ ਸਨ ਉਹਨਾਂ ਦੀ ਉਡੀਕ ਕਰ ਰਹੇ ਹਨ, ਜੋ ਮੁਸਲਮਾਨ ਫੌਜਾਂ ਸਨ ਉਹਨਾਂ ਦੀ ਉਡੀਕ ਕਰ ਰਹੇ ਹਨ। ਅਤੇ ਜਦੋਂ ਫੌਜਾਂ ਹਰਿਮੰਦਰ ਸਾਹਿਬ ਦੇ ਨੇੜੇ ਢੁੱਕ ਗਈਆਂ ਤੇ ਬਾਬਾ ਜੀ ਨੇ ਸਾਰੇ ਸਿੰਘਾਂ ਸਮੇਤ ਸ੍ਰੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ, ਅੰਮ੍ਰਿਤ ਵੇਲੇ ਦੇ ਨਿਤਨੇਮ ਕੀਤੇ ਹਨ, ਲੰਗਰ ਵਰਤੇ ਹਨ, ਲੰਗਰਾਂ ਦੇ ਵਿੱਚ ਮਠਿਆਈਆਂ ਵੀ ਵਰਤਾਈਆਂ ਗਈਆਂ ਹਨ, ਖੁੱਲੇ ਕੜਾਹ ਪ੍ਰਸ਼ਾਦ ਦੇ ਦੇਗੇ ਵਰਤਾਏ ਗਏ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਇੰਨਾ ਚਾਅ ਹੈ, ਸਾਰੇ ਸਿੰਘਾਂ ਨੇ ਨਵੇਂ ਕੱਪੜੇ ਨਵੇਂ ਵਸਤਰ ਪਹਿਨੇ ਹਨ ਤੇ ਸ਼ਹੀਦੀ ਗਾਨੇ ਬੰਨੇ ਹਨ ਗੁੱਟਾਂ ਦੇ ਉੱਤੇ ਸ਼ਹੀਦੀ ਪਾਉਣ ਵਾਸਤੇ, ਤੇ ਤਿਆਰ ਬਰ ਤਿਆਰ ਸ਼ਸਤਰ ਲੈ ਕਰਕੇ ਖੜੇ ਹੋ ਗਏ ਹਨ। ਉਧਰ ਜੋ ਮੁਗਲਾਂ ਦੀ ਫੌਜ ਹੈ ਉਹਨਾਂ ਕੋਲ ਕਿੰਨੀ ਤਿਆਰੀ ਹੈ, ਉਹਨਾਂ ਦੇ ਸਾਰੇ ਸਰੀਰ ਜਿਹੜੇ ਹਨ ਸੱਤ ਸੱਤ ਪੁੱਟੇ ਜਵਾਨ ਹਨ, ਤੇ ਸਾਰੇ ਸਰੀਰ ਜਿਹੜੇ ਲੋਹੇ ਦੇ ਕਵਚ ਉਹ ਪਾਏ ਹੋਏ ਹਨ, ਮੂੰਹ ਦੇ ਉੱਤੇ ਵੀ ਲੋਹੇ ਦੇ ਕਵਚ ਹਨ, ਸਾਰੇ ਸਰੀਰ ਨੂੰ ਲੋਹੇ ਦੇ ਨਾਲ ਮੜਿਆ ਹੋਇਆ ਹੈ। ਜਿਹੜੇ ਉਹਨਾਂ ਦੇ ਕੋਲ ਘੋੜੇ ਹਨ ਉਹ ਵੀ ਲੋਹੇ ਦੇ ਕਵਚ ਉਹਨਾਂ ਤੇ ਵੀ ਪਾਏ ਹਨ ਕਿ ਘੋੜੇ ਤੇ ਵੀ ਕੋਈ ਸ਼ਸਤਰ ਨਾ ਵੱਜੇ। ਇੰਨੀ ਤਿਆਰੀ ਕਰਕੇ ਗੁਰੂ ਕੇ ਖਾਲਸੇ ਨੂੰ ਜਿੱਤਣ ਵਾਸਤੇ ਆਏ ਹਨ, ਪਰ ਗੁਰੂ ਕਾ ਖਾਲਸਾ ਛਾਤੀ ਦੀਆਂ ਢਾਲਾਂ ਬਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਦੀ ਸ਼ਕਤੀ ਦਾ ਸਦਕਾ ਗੁਰੂ ਕਾ ਖਾਲਸਾ ਛਾਤੀ ਦੀਆਂ ਢਾਲਾਂ ਬਣਾ ਕਰਕੇ ਮੋਹਰੇ ਲੜਨ ਵਾਸਤੇ ਤਿਆਰ ਹੈ। ਨਾ ਕੋਈ ਤੋਪਾਂ ਹਨ ਸਿੰਘਾਂ ਦੇ ਕੋਲ, ਨਾ ਕੋਈ ਬਹੁਤਾ ਅਸਲਾ ਹੈ, ਨਾ ਕੋਈ ਬਹੁਤੇ ਸ਼ਸਤਰ ਹਨ। ਸੋ ਉਧਰ ਫੌਜ ਜਿਹੜੀ ਹੈ ਜਿਹਨਾਂ ਕੋਲ ਦੂਰ ਮਾਰ ਕਰਨ ਵਾਲੀਆਂ ਬੰਦੂਕਾਂ ਹਨ, ਤੋਪਾਂ ਹਨ, ਵੱਡੇ ਵੱਡੇ ਸ਼ਸਤਰ ਹਨ ਉਹਨਾਂ ਦੇ ਕੋਲ, ਪਰ ਇੱਧਰ ਗੁਰੂ ਕਾ ਖਾਲਸਾ ਨੰਗੇ ਧੜ ਲੜਨ ਵਾਸਤੇ ਤਿਆਰ ਬਰ ਤਿਆਰ ਹੈ। ਜਦੋਂ ਫੌਜ ਸਾਹਮਣੇ ਆਈ ਤੇ ਜਕਾਰਿਆਂ ਦੀ ਗੂੰਜ ਅਕਾਲ ਅਕਾਲ ਦੇ ਜਕਾਰਿਆਂ ਦੇ ਨਾਲ ਆਕਾਸ਼ ਨੂੰ ਗਜਾ ਦਿੱਤਾ। ਫੌਜ ਨੇ ਜਦੋਂ ਆ ਕੇ ਦੇਖਿਆ ਇਹ ਤਾਂ ਕੇਵਲ 30 ਕੁ ਸਿੰਘ ਹਨ, ਇਹਨਾਂ ਨੂੰ ਤਾਂ ਅਸੀਂ ਝੱਟ ਗ੍ਰਿਫ਼ਤਾਰ ਕਰ ਲਵਾਂਗੇ। ਸੁਨੇਹਾ ਭੇਜਿਆ, ਭਾਈ ਤੁਸੀਂ ਬਹੁਤ ਥੋੜੇ ਹੋ, ਅਸੀਂ 30,000 ਹਾਂ, ਤੇ ਤੁਸੀਂ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ, ਅਸੀਂ ਤੁਹਾਡੀ ਜੋ ਭੁੱਲ ਬਖਸ਼ਾ ਦੇਵਾਂਗੇ, ਸੂਬੇ ਦੇ ਕੋਲੋਂ ਜਾ ਕਰਕੇ ਅਬਦਾਲੀ ਦੇ ਕੋਲੋਂ ਤੁਹਾਨੂੰ ਮੁਆਫ਼ੀ ਦੇ ਦੇਵਾਂਗੇ ਤੇ ਤੁਹਾਨੂੰ ਹੋਰ ਜਗੀਰਾਂ ਦੇ ਦਿੱਤੀਆਂ ਜਾਣਗੀਆਂ, ਤੁਸੀਂ ਸਾਡਾ ਵਚਨ ਮੰਨੋ, ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਓ। ਪਰ ਧੰਨ ਗੁਰੂ ਕੇ ਲਾਲ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਸਦਕਾ ਸਾਹਮਣੇ ਡਟੇ ਰਹੇ, ਕਹਿੰਦੇ ਅਸੀਂ ਸ਼ਹੀਦੀਆਂ ਪ੍ਰਾਪਤ ਕਰਾਂਗੇ, ਅਸੀਂ ਤੁਹਾਡੇ ਅੱਗੇ ਚੁਕਾਂਗੇ ਨਹੀਂ, ਨਾ ਅਸੀਂ ਗ੍ਰਿਫ਼ਤਾਰੀ ਦੇਵਾਂਗੇ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਚਰਨਾਂ ਵਿੱਚ ਅਰਦਾਸਾ ਹੋਇਆ ਹੈ ਸ਼ਹੀਦੀ ਪਾਉਣ ਵਾਸਤੇ, ਤੇ ਅਸੀਂ ਸ਼ਹੀਦੀਆਂ ਹੀ ਪਾਵਾਂਗੇ, ਐਸਾ ਕੜਕਮਾ ਜਵਾਬ ਉਸ ਵੇਲੇ ਫੌਜ ਨੂੰ ਦਿੱਤਾ, ਤੇ ਉਸ ਵੇਲੇ ਜੰਗ ਜਿਹੜੀ ਹੈ ਸ਼ੁਰੂ ਹੋ ਗਿਆ। ਐਸੇ ਗੁਰੂ ਕੇ ਲਾਲ ਮੋਹਰੇ ਲੋਹੇ ਦੇ ਕਵਚ ਪਾਏ ਹੋਏ ਹਨ ਜਿਨ੍ਹਾਂ ਦੇ ਉੱਤੇ ਤੀਰ ਤੇ ਗੋਲੀਆਂ ਦਾ ਅਸਰ ਨਹੀਂ ਹੋ ਰਿਹਾ, ਪਰ ਧੰਨ ਗੁਰੂ ਕੇ ਲਾਲ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਐਡਾ ਭਾਰਾ ਤੇਗਾ ਹੈ ਜਿਹਦੇ ਮਾਰਦੇ ਹਨ ਕਵਚ ਨੂੰ ਤੋੜ ਕੇ ਤੇਗਾ ਉਹਦੇ ਸਰੀਰ ਨੂੰ ਚੀਰ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਬਾਹੂਬਲੀ ਜੋ ਹੱਕ ਤੇ ਸੱਚ ਤੇ ਲੜਨ ਵਾਸਤੇ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਇੰਨੀ ਜ਼ੋਰ ਦੇ ਨਾਲ ਵਾਰ ਕਰ ਰਿਹਾ ਹੈ ਕਿ ਕਵਚਾਂ ਨੂੰ ਭੰਨ ਭੰਨ ਕੇ ਉਹਨਾਂ ਦੇ ਸਰੀਰਾਂ ਨੂੰ ਗੁਰੂ ਕੇ ਖਾਲਸੇ ਦੀਆਂ ਤੇਗੇ ਚੀਰ ਰਹੇ ਹਨ। ਸਾਰਾ ਦਿਨ ਘਮਸਾਣ ਦਾ ਯੁੱਧ ਹੁੰਦਾ ਰਿਹਾ, ਪਰ ਗੁਰੂ ਕੇ ਲਾਲ ਜਿਸ ਤਰ੍ਹਾਂ ਨਿਹੰਗ ਸਿੰਘ ਗੱਤਕਾ ਖੇਲਦੇ ਹਨ ਤੇ ਪੈਂਤਰੇ ਦੇ ਵਿੱਚ ਕਦੀ ਬੋਹਰੇ ਨੂੰ ਜਾਣਾ ਪੈਂਦਾ ਹੈ, ਕਦੀ ਬਾਹਰ ਨੂੰ ਬਚਾਉਣ ਵਾਸਤੇ ਪਿੱਛੇ ਨੂੰ ਆਉਣਾ ਪੈਂਦਾ ਹੈ, ਪਰ ਧੰਨ ਗੁਰੂ ਕੇ ਲਾਲ ਜਿਨ੍ਹਾਂ ਨੇ ਪਿੱਛੇ ਇੱਕ ਕਦਮ ਨਹੀਂ ਪੁੱਟਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਬਚਾਅ ਨਹੀਂ ਕੀਤਾ, ਮੋਹਰੇ ਹੋ ਕੇ ਛਾਤੀ ਤੇ ਬਾਰ ਸਹੇ, ਸ਼ਸਤਰਾਂ ਦੇ ਬਾਰ ਸਹੇ ਗੁਰੂ ਕੇ ਖਾਲਸੇ ਨੇ। ਐਸੇ ਗੁਰੂ ਕੇ ਲਾਲ ਜਿਨ੍ਹਾਂ ਨੇ ਇਹ ਮਹਾਨ ਅਦੁੱਤੀ ਕੁਰਬਾਨੀ ਦਿੱਤੀ ਹੈ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਣ ਦਾ ਪ੍ਰਣ ਕੀਤਾ ਹੋਇਆ ਹੈ ਗੁਰੂ ਕੇ ਖਾਲਸੇ ਨੇ, ਮੋਹਰੇ ਹੋ ਕੇ ਛਾਤੀਆਂ ਡਾਹ ਡਾਹ ਕੇ ਆਪਣੇ ਹਿਰਦੇ ਨੂੰ ਆਪਣੇ ਸੀਨੇ ਨੂੰ ਚਰਵਾ ਰਹੇ ਹਨ, ਗੋਲੀਆਂ ਸੀਨੇ ਵਿੱਚ ਦੀ ਲੰਘ ਰਹੀਆਂ ਹਨ, ਬਰਛੇ ਭਾਲੇ ਜੋ ਛਾਤੀਆਂ ਨੂੰ ਚੀਰ ਰਹੇ ਹਨ, ਅਨੇਕਾਂ ਹੀ ਤੀਰ ਆ ਕਰਕੇ ਵੱਜਦੇ ਹਨ, ਪਰ ਗੁਰੂ ਕੇ ਲਾਲ ਪਿਛਾ ਨੂੰ ਕੋਈ ਪੈਰ ਨਹੀਂ ਪੜਦਾ, ਅੱਗੇ ਹੋ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ। ਸਾਰਾ ਦਿਨ ਘਮਸਾਣ ਦਾ ਯੁੱਧ ਹੁੰਦਾ ਰਿਹਾ, ਸ਼ਾਮ ਨੂੰ ਬਾਬਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਵੀ ਫੱਟੜ ਹੋ ਗਏ ਹਨ, ਗਹਿਰੇ ਘਾਵ ਉਹਨਾਂ ਦੇ ਸਰੀਰ ਤੇ ਆਏ ਹਨ ਤੇ ਅਬਦਾਲੀ ਦੀਆਂ ਫੌਜਾਂ ਦੇ ਪੈਰ ਉਖੜ ਗਏ ਹਨ, ਪਿੱਛੇ ਹਟ ਕੇ ਜਾ ਕਰਕੇ ਆਪਣੇ ਬੁੰਗਿਆਂ ਦੇ ਵਿੱਚ ਚਲੇ ਗਈਆਂ ਹਨ, ਫੌਜਾਂ ਆਪਣੇ ਕੈਂਪ ਦੇ ਵਿੱਚ ਜਾ ਕਰਕੇ ਚਲੀਆਂ ਗਈਆਂ ਹਨ। ਇੱਧਰ ਬਾਬਾ ਜੀ ਦੇ ਨਾਲ ਜਿਹੜੇ 29 ਸਿੰਘ ਹੋਰ ਸਨ ਉਹ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ। ਉੱਧਰ ਗੁਰੂ ਕੇ ਖਾਲਸੇ ਨੂੰ ਜਦੋਂ ਜੰਗਲਾਂ ਦੇ ਵਿੱਚ ਪਤਾ ਲੱਗਾ ਕਿ ਖਾਲਸੇ ਦੀ ਮੁੱਠਭੇੜ ਹੋ ਗਈ ਹੈ ਅਤੇ ਫੌਜ ਨੂੰ ਸਾਰੇ ਦਿਨ ਦੀ ਥੱਕੀ ਹੋਈ ਫੌਜ ਨੂੰ ਜੋ ਸਿੰਘਾਂ ਨੇ 30 ਸਿੰਘਾਂ ਨੇ 30,000 ਫੌਜ ਨੂੰ ਅਕਾ ਦਿੱਤਾ ਤੇ ਥਕਾ ਦਿੱਤਾ, ਗੁਰੂ ਕੇ ਖਾਲਸੇ ਜੰਗਲਾਂ ਵਿੱਚੋਂ ਨਿਕਲ ਕੇ ਫਿਰ ਰਾਤ ਨੂੰ ਧਾਵਾ ਬੋਲਿਆ ਹੈ ਤੇ ਫੌਜ ਨੂੰ ਭਜਾ ਕੇ ਲਾਹੌਰ ਭੇਜ ਦਿੱਤਾ ਹੈ। ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ 30 ਸਿੰਘਾਂ ਨੇ 30,000 ਫੌਜ ਦਾ ਮੁਕਾਬਲਾ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦੀ ਅਗਵਾਈ ਦੇ ਵਿੱਚ 30,000 ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਭਾਈ ਰਤਨ ਸਿੰਘ ਜੀ ਅੱਗੇ ਵੀ ਗੱਲ ਸੱਚਖੰਡ ਦੀ ਵੀ ਗੱਲ ਲਿਖਦੇ ਹਨ ਜੋ ਕਿਸੇ ਲਿਖਾਰੀ ਨੇ ਅੱਜ ਤੱਕ ਲਿਖੀ ਨਹੀਂ, ਇਹ ਪਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਅੰਕਿਤ ਹੈ। ਉਹ ਕਹਿੰਦੇ ਜਦੋਂ ਸ਼ਹੀਦੀਆਂ ਪ੍ਰਾਪਤ ਕਰ ਗਏ ਸ਼ਹੀਦ ਸਿੰਘ ਬਵਾਨ ਲੈ ਕਰਕੇ ਬੜੇ ਅਦਬ ਅਤੇ ਸਤਿਕਾਰ ਸਹਿਤ ਸ਼ਹੀਦੀ ਫੌਜਾਂ ਲੈਣ ਵਾਸਤੇ ਆਈਆਂ ਹਨ ਤੇ ਦਰਗਾਹ ਦੇ ਵਿੱਚ ਜਾ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਪੇਸ਼ ਹੋਏ ਹਨ, ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ ਹਨ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਤੇ ਗੁਰੂ ਸਾਹਿਬ ਜੀ ਨੇ ਆਪਣੀ ਗਲਵੱਕੜੀ ਦੇ ਵਿੱਚ ਸ਼ਹੀਦਾਂ ਸਿੰਘਾਂ ਨੂੰ ਲਿਆ ਹੈ ਤੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਪੁੱਛਣਾ ਕੀਤਾ ਕਿ ਕੀ ਆਪ ਜੀ ਨੂੰ ਕੀ ਚਾਹੀਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਰਾਜ ਵੀ ਨਹੀਂ ਚਾਹੀਦਾ, ਸਾਨੂੰ ਮੁਕਤੀ ਵੀ ਨਹੀਂ ਚਾਹੀਦੀ, ਚਾਹੀਦੀ ਤਾਂ ਕੇਵਲ ਤੁਹਾਡੇ ਚਰਨਾਂ ਦੀ ਪ੍ਰੀਤ ਹੈ, ਪਰ ਇੱਕ ਬੇਨਤੀ ਹੈ ਕਿ ਅਬਦਾਲੀ ਕੁੱਤਾ ਜੋ ਹੈ ਉਹ ਸਾਡੇ ਗੁਰਧਾਮਾਂ ਦੀ ਬੇਅਦਬੀ ਕਰਦਾ ਹੈ, ਹਰ ਸਾਲ ਆ ਕਰਕੇ ਸਿੰਘਾਂ ਨੂੰ ਸ਼ਹੀਦ ਕਰਦਾ ਹੈ, ਉਹ ਮੁੜ ਕੇ ਸਾਡੇ ਦੇਸ਼ ਤੇ ਨਾ ਆਵੇ। ਐਸੀ ਬੇਨਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ, ਇਹ ਬੇਨਤੀ ਕਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਪਹੁੰਚੇ ਹਾਂ। ਤੇ ਧੰਨ ਗੁਰੂ ਕਲਗੀਧਰ ਪਿਤਾ ਜੀ ਨੇ ਹਿੱਕ ਨਾ ਲਾ ਕੇ ਕਹਿ ਦਿੱਤਾ ਕਿ ਅੱਜ ਤੋਂ ਅਬਦਾਲੀ ਨਹੀਂ ਆਵੇਗਾ ਸਾਡੇ ਇਸ ਦੇਸ਼ ਦੇ ਉੱਤੇ ਚੜ ਕੇ। ਸੋ ਗੁਰੂ ਪਿਆਰੇ ਖਾਲਸਾ ਸਾਹਿਬ ਸਿੰਘ ਜੀ, ਉਹ ਤੋਂ ਬਾਅਦ ਅਬਦਾਲੀ ਦੀ ਮੌਤ ਹੋ ਗਈ ਤੇ ਹਿੰਦੁਸਤਾਨ ਤੇ ਚੜ ਕੇ ਨਹੀਂ ਆਇਆ। ਸ਼ਹੀਦਾਂ ਸਿੰਘਾਂ ਦੀ ਕੀਤੀ ਹੋਈ ਅਰਦਾਸ ਜਿਹੜੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਈ ਹੈ। ਇਸ ਤੋਂ ਅਗਲੀ ਗੱਲ ਹੋਰ ਲਿਖਦਾ ਹੈ ਭਾਈ ਰਤਨ ਸਿੰਘ ਭੰਗੂ, ਉਹ ਲਿਖਦਾ ਹੈ ਕਿ ਬਾਬਾ ਜੀ ਨੇ ਬੇਨਤੀ ਕੀਤੀ ਕਿ ਫਿਰ ਸਾਨੂੰ ਮਾਤ ਲੋਕ ਵਿੱਚ ਭੇਜੋ, ਅਸੀਂ ਫਿਰ ਧਰਮ ਯੁੱਧ ਕਰਕੇ ਆਪ ਜੀ ਦੇ ਚਰਨਾਂ ਵਿੱਚ ਆਈਏ। ਉਸ ਵੇਲੇ ਨੇੜੇ ਸਿੰਘ ਹੋਰ ਸ਼ਹੀਦ ਸਿੰਘ ਬੈਠੇ ਸਨ, ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡੀ 12 ਸਾਲ ਬਾਅਦ ਵਾਰੀ ਆਵੇਗੀ, ਅਸੀਂ ਪਹਿਲਾਂ ਸ਼ਹੀਦ ਹੋਏ ਹਾਂ ਤੇ ਸਾਡੀ ਪਹਿਲਾਂ ਵਾਰੀ ਹੈ, ਤੁਸੀਂ 12 ਸਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰੋ। ਸੋ ਐਸੀ ਮਹਾਨ ਸੂਰਬੀਰਤਾ ਦੇ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਭਾਵੇਂ ਫੌਜ ਦੀ ਗਿਣਤੀ ਥੋੜੀ ਸੀ ਪਰ ਹਜ਼ਾਰਾਂ ਫੌਜਾਂ ਦੇ ਮੂੰਹ ਮੋੜ ਕੇ ਰੱਖ ਦਿੱਤੇ ਗੁਰੂ ਕੇ ਲਾਲ ਨੇ, ਐਸੀ ਸ਼ਹੀਦੀ ਪ੍ਰਾਪਤ ਕੀਤੀ। ਇਹ ਸਾਰੀ ਸ਼ਕਤੀ ਕਿੱਥੋਂ ਮਿਲਦੀ ਹੈ? ਇਹ ਸਾਰੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਪੜ੍ਹ ਕੇ ਆਪਣੇ ਹਿਰਦੇ ਵਿੱਚ ਵਸਾ ਕੇ, ਜਿਹੜੇ ਗੁਰੂ ਕੇ ਪਿਆਰੇ ਬਾਣੀ ਪੜ੍ਹਦੇ ਹਨ ਆਪਣੇ ਹਿਰਦੇ ਦੇ ਅੰਦਰ ਗੁਰਬਾਣੀ ਨੂੰ ਧਾਰਨ ਕਰਦੇ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਚਲਾਈ ਹੋਈ ਮਰਜ਼ਾਦਾ ਖੰਡੇ ਵੱਟ ਦਾ ਅੰਮ੍ਰਿਤ ਛਕ ਕਰਕੇ ਸਿੱਖੀ ਨੂੰ ਕਮਾਉਂਦੇ ਹਨ, ਉਹਨਾਂ ਨੂੰ ਇਹ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਅੱਜ ਵੀ ਇਹ ਸ਼ਕਤੀਆਂ ਮੌਜੂਦ ਹਨ, ਪਰ ਆਪਾਂ ਨੂੰ ਲੋੜ ਹੈ ਸਿੱਖੀ ਕਮਾਉਣ ਦੀ। ਗੁਰ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ, ਖੰਡੇ ਵਾਟੇ ਦਾ ਅੰਮ੍ਰਿਤ ਛਕ ਕਰਕੇ ਤਿਆਰ ਬਰ ਤਿਆਰ ਹੋ ਕੇ ਬਾਣੀ ਬਾਣੇ ਦੇ ਧਾਰਨੀ ਬਣੀਏ ਤੇ ਗੁਰੂ ਸਾਹਿਬ ਜੀ ਸਾਡੇ ਤੇ ਅੱਜ ਵੀ ਕਿਰਪਾ ਕਰਦੇ ਹਨ। ਅੱਜ ਵੀ ਕੌਮ ਦੀ ਖਾਤਰ ਸਿੰਘ ਮਦਾਨੇ ਜੰਗ ਦੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋਈਏ। ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਬਚਨ ਕਹਿੰਦੇ ਹਨ, ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੀਏ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਐਸੇ ਸੂਰਬੀਰ ਯੋਧੇ ਜਿਨ੍ਹਾਂ ਨੇ ਅੰਮ੍ਰਿਤ ਦੀ ਸ਼ਕਤੀ ਗੁਰ ਸ਼ਬਦ ਦੀ ਸਿਮਰਨ ਦੁਆਰਾ ਇਹ ਸ਼ਕਤੀਆਂ ਪ੍ਰਾਪਤ ਕਰਕੇ ਆਪਣੇ ਕੌਮ ਦਾ ਝੰਡੇ ਬੁਲੰਦ ਕੀਤੇ, ਅੱਜ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਹੋਇਆ ਹੈ, ਉਹਨਾਂ ਨੇ ਆਪ ਆਪਣਾ ਇਤਿਹਾਸ ਆਪਣੇ ਪਵਿੱਤਰ ਖੂਨ ਦੇ ਨਾਲ ਲਿਖਿਆ ਹੈ, ਆਪਣੇ ਪਵਿੱਤਰ ਖੂਨ ਦੇ ਨਾਲ ਇਹ ਇਤਿਹਾਸ ਕਾਇਮ ਕੀਤਾ ਹੈ ਜੋ ਸਾਡੇ ਵਾਸਤੇ ਚਾਨਣ ਮੁਨਾਰਾ ਹੈ। ਇਹ ਪਾਵਨ ਪਵਿੱਤਰ ਇਤਿਹਾਸ ਸ਼ਹੀਦਾਂ ਸਿੰਘਾਂ ਦਾ ਆਪਣੇ ਬੱਚਿਆਂ ਨੂੰ ਸੁਣਾ ਕਰਕੇ, ਉਹਨਾਂ ਨੂੰ ਸ਼ਹੀਦਾਂ ਸਿੰਘਾਂ ਦੀਆਂ ਗਾਥਾਵਾਂ ਸੁਣਾ ਕਰਕੇ ਗੁਰਬਾਣੀ ਉਹਨਾਂ ਦੇ ਕੋਲ ਪੜ੍ਹਨਾ ਕਰੀਏ, ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਮਾਤਾ ਗੋਦੀ ਵਿੱਚ ਲੈ ਕੇ ਅੰਮ੍ਰਿਤ ਵੇਲੇ ਦਾ ਸਾਰਾ ਨਿਤਨੇਮ ਸੁਣਾਉਂਦੀ ਸੀ ਛੋਟੇ ਹੁੰਦੇ ਨੂੰ। ਇਸ ਤਰ੍ਹਾਂ ਹੀ ਇਹ ਮਾਤਾਵਾਂ ਦੀ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਮਾਤਾਵਾਂ ਹੀ ਆਪਣੇ ਬੱਚਿਆਂ ਨੂੰ ਜਦੋਂ ਗੋਦੀ ਵਿੱਚ ਖਿਡਾਉਂਦੀਆਂ ਹਨ ਤੇ ਬਾਣੀ ਜਿਹੜੀਆਂ ਪੜ੍ਹਦੀਆਂ ਹਨ, ਉਹਨਾਂ ਦੇ ਬੱਚੇ ਸੂਰਬੀਰ ਯੋਧੇ ਪ੍ਰਗਟ ਹੁੰਦੇ ਹਨ। ਕਹਿੰਦੇ ਹਨ, ਕਵੀ ਜੀ ਕਹਿੰਦੇ ਹਨ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਹੇ ਗਵਾਵੇ ਨੂਰ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਕਲਯੁੱਗ ਦਾ ਸਮਾਂ ਹੈ, ਅਸੀਂ ਆਪਣੇ ਬੱਚਿਆਂ ਨੂੰ ਪਤਿਤ ਹੋਣ ਤੋਂ ਬਚਾਉਣਾ ਹੈ, ਆਪਣਾ ਵਿਰਸਾ ਆਪਾਂ ਸੰਭਾਲਣ ਦਾ ਯਤਨ ਕਰਨਾ ਹੈ, ਕਿਉਂਕਿ ਗੁਰੂ ਕੇ ਲਾਲਾਂ ਨੇ ਭਾਵੇਂ ਖੋਪਰੀਆਂ ਲੁਹਾਉਣੀਆਂ ਪਈਆਂ, ਭਾਵੇਂ ਚਰਖੜੀਆਂ ਤੇ ਚੜ੍ਹਨਾ ਪਿਆ, ਭਾਵੇਂ ਆਰਿਆਂ ਦੇ ਨਾਲ ਆਪਣੇ ਤਨ ਚਰਵਾਉਣੇ ਪਏ, ਪਰ ਧੰਨ ਗੁਰੂ ਕੇ ਲਾਲ ਜਿਨ੍ਹਾਂ ਨੇ ਸਿੱਖੀ ਸਿਦਕ ਨੂੰ ਨਿਭਾਉਂਦਿਆਂ ਹੋਇਆਂ ਆਪਣਾ ਆਪ ਕੁਰਬਾਨ ਕਰ ਦਿੱਤਾ, ਪਰ ਸਿੱਖੀ ਤੋਂ ਮਨੁੱਕਰ ਨਹੀਂ ਹੋਏ। ਭਾਵੇਂ ਉਹਨਾਂ ਨੂੰ ਕਿੰਨੇ ਲਾਲਚ ਦਿੱਤੇ ਜਾਂਦੇ ਸਨ, ਪੂਰਾਂ ਦੇ ਡੋਲੇ, ਜਗੀਰਾਂ ਆਦਿਕ, ਰਾਜ ਪ੍ਰਬੰਧ ਉਹਨਾਂ ਨੂੰ ਦੇਣ ਵਾਸਤੇ ਇਹ ਲਾਲਚ ਦਿੱਤੇ ਗਏ ਹਨ, ਪਰ ਧੰਨ ਗੁਰੂ ਕੇ ਲਾਲ ਉਹਨਾਂ ਲਾਲਚਾਂ ਨੂੰ, ਉਹਨਾਂ ਜਗੀਰਾਂ ਨੂੰ ਜੁੱਤੀ ਦੇ ਨੋਕ ਦੇ ਨਾਲ ਠੁਕਰਾ ਕਰਕੇ ਆਪਣੇ ਗੁਰੂ ਨੂੰ ਸਮਰਪਿਤ ਹੋ ਕਰਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸ਼ਹੀਦਾਂ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਦਾਸ ਵੱਲੋਂ ਜੋ ਜਥੇਬੰਦੀ ਵੱਲੋਂ ਪ੍ਰੋਗਰਾਮ ਆਰੰਭੇ ਗਏ ਹਨ, ਉਹਨਾਂ ਵਿੱਚ ਜੇ ਸੰਗਤ ਨੇ ਦਸੰਬਰ ਮਹੀਨੇ ਦੇ ਅੰਦਰ ਪੰਜਾਬ ਜਾਣਾ ਹੋਵੇ ਤੇ ਉਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਜੋ 9 ਤਰੀਕ ਨੂੰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਜੋ ਨਿਹੰਗ ਸਿੰਘਾਂ ਦੇ ਮੁਖੀ ਹੋਏ ਹਨ, ਗੁਰੂ ਸਜੇ ਜੋ ਦਮਾਲਾ ਛੁੱਟੇ ਖੂਬ ਫਰਰਾ, ਅੱਜ ਵੀ ਸੋਹੇ ਖੰਡੇ ਤੋੜੇ ਵਾਲਾ, ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚੱਲੇ ਕੋ ਤੋਰ ਜੈਸਾ ਪੰਥ, ਐਸਾ ਮੁਖ ਸੇ ਅਲਾਇਆ, ਹਮ ਅਕਾਲੀ ਸਭ ਕੇ ਬਾਲੀ, ਹਮਰਾ ਪੰਥ ਨਿਆਰਾ ਹੈ, 6 ਮਈ ਮਾਰ ਦੂਰ ਸਭ ਦੂਰ ਕੀਨੀ, ਹੱਥ ਵਿੱਚ ਸਰੋਤਰ ਫੜਿਆ ਕਰਾਰਾ ਹੈ, ਦੀਨ ਮਜ਼ਬ ਕਾ ਯੁੱਧ ਜੋ ਕੀਨਾ, ਹੱਥ ਵਿੱਚ ਖੰਡਾ ਫੜਿਆ ਦੋ ਧਾਰਾ ਹੈ, ਸਿਰ ਪਰ ਮੁਕਟ ਮੁਕਟ ਪਰ ਚੱਕਰ, ਆਇਆ ਅੱਜ ਬਹੁਲਾਰਾ ਹੈ, ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਅੱਗੇ ਸੀਸ ਹਵਾਰਾ ਹੈ। ਸੋ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ 9 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਜੋ ਛਾਉਣੀ ਸ਼ਹੀਦ ਸਿੰਘਾਂ ਦੀ ਛਾਉਣੀ ਵਿਖੇ ਬਜਵਾੜਾ ਕਿਲ੍ਹਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ, ਅਤੇ 12 ਦਸੰਬਰ ਨੂੰ ਦਿੱਲੀ ਤੋਂ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ ਤੋਂ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੱਕ ਸੀਸ ਮਾਰਗ ਯਾਤਰਾ ਉਹਦਾ ਨਾਂ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਭਾਈ ਜੈਤਾ ਜੀ ਨੇ ਇਹ ਮਹਾਨ ਸੇਵਾ ਕੀਤੀ, ਗੁਰੂ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ ਕਿਰਪਾਲਤਾ ਕੀਤੀ, ਬੜਾ ਮਹਾਨ ਉਹਨਾਂ ਨੇ ਇਹ ਬੜੀ ਕਠਿਨ ਤਪੱਸਿਆ ਕਰਕੇ ਸ੍ਰੀ ਸਤਿਗੁਰੂ ਜੀ ਦਾ ਸੀਸ ਸੰਭਾਲ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹਦੇ ਹੱਥਾਂ ਦੇ ਵਿੱਚ ਮਹਿਫੂਜ਼ ਕੀਤਾ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਦੇ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਨਾਲ ਵਾਅਦਾ ਕਰਕੇ ਗਏ ਸਨ ਕਿ ਅਸੀਂ ਮਾਤਾ ਜੀ ਆਪ ਜੀ ਨੂੰ ਦਰਸ਼ਨ ਦੇਵਾਂਗੇ। ਮਾਤਾ ਜੀ ਨੇ ਪੁੱਛਿਆ, ਹੁਣ ਕਰ ਦਰਸ਼ਨ ਹੋਣਗੇ? ਗੁਰੂ ਸਾਹਿਬ ਜੀ ਕਹਿੰਦੇ, ਜ਼ਰੂਰ ਆਪ ਜੀ ਨੂੰ ਸਾਡੇ ਦਰਸ਼ਨ ਹੋਣਗੇ। ਪਰ ਗੁਰੂ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇਗ ਬਹਾਦਰ ਸਿਮਰੀਐ ਘਰ ਨੌ ਨਿਤੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਜੇ ਸਰੀਰ ਕਰਕੇ ਨਹੀਂ ਰਹੇ ਤੇ ਸੀਸ ਰੂਪ ਵਿੱਚ ਆਪਣੇ ਸਤਿਕਾਰਯੋਗ ਮਾਤਾ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਹਨ। ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਯਾਦ ਕਰਦੇ ਸਨ ਉਹਨਾਂ ਨੂੰ ਸਰੀਰ ਸੀਸ ਰੂਪ ਵਿੱਚ ਦਰਸ਼ਨ ਦਿੱਤੇ ਹਨ। ਸੋ ਇਹ ਨਗਰ ਕੀਰਤਨ ਜੋ ਦਿੱਲੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਤੋਂ ਸਵੇਰੇ ਅੰਮ੍ਰਿਤ ਵੇਲੇ 12 ਦਸੰਬਰ ਨੂੰ ਚਾਲੇ ਪਾਵੇਗਾ, ਅਤੇ ਜਿੱਥੋਂ ਜਿੱਥੋਂ ਦੀ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਏ, ਜੋ ਪਹਿਲਾ ਪੜਾਓ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਵਿਖੇ ਹੋਵੇਗਾ, ਜਿੱਥੇ ਦੇਵਾ ਰਾਮ ਧੋਬੀ ਜੀ ਨੇ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ, ਜੋ ਗੁਰੂ ਸਾਹਿਬ ਜੀ ਨੂੰ ਚੇਤੇ ਕਰਦਾ ਸੀ। ਤੇ ਗੁਰੂ ਵੀ ਐਸਾ ਜੇ ਸਰੀਰ ਰੂਪ ਵਿੱਚ ਨਹੀਂ ਗੁਰੂ ਸਾਹਿਬ ਜੀ ਤਾਂ ਸੀਸ ਰੂਪ ਵਿੱਚ ਆਪਣੇ ਸਿੱਖ ਨੂੰ ਦਰਸ਼ਨ ਦੇਣ ਵਾਸਤੇ ਗਏ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਦੇਵਾ ਰਾਮ ਧੋਬੀ ਜੀ ਨੇ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕੀਤੇ, ਰੁਮਾਲ ਦੇ ਨਾਲ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ ਪੂੰਝ ਕਰਕੇ ਨਵੇਂ ਵਸਤਰ ਦਿੱਤੇ, ਅਤੇ ਭਾਈ ਜੈਤਾ ਜੀ ਦੇ ਨਾਲ ਭਾਈ ਉਦੇ ਜੀ, ਭਾਈ ਨਾਨੂ ਜੀ ਵੀ ਨਾਲ ਦੋ ਸਿੱਖ ਹੋਰ ਸਨ ਜੋ ਸੀਸ ਨੂੰ ਅੱਗੇ ਲੈ ਕੇ ਜਾ ਰਹੇ ਸਨ, ਕਿਉਂਕਿ ਦਿੱਲੀ ਦੀ ਨਾਕੇਬੰਦੀ ਹੋ ਗਈ ਸੀ, ਰਸਤੇ ਵਿੱਚ ਥਾਂ ਥਾਂ ਨਾਕੇਬੰਦੀ ਸੀ। ਦੇਖੋ ਕੈਸਾ ਬਿਖੜਾ ਪੈਂਡਾ, ਰਾਹੋਂ ਕਰਾਹ ਜਾਣਾ, ਅਤੇ ਸੀਸ ਨੂੰ ਵੀ ਬੜਾ ਕੋਈ ਕੋਈ ਠੋਕਰ ਨਾ ਲੱਗ ਜਾਵੇ, ਕਿਤੇ ਡਿੱਗ ਨਾ ਪਈਏ, ਕਿਤੇ ਸੀਸ ਦੀ ਬੇਅਦਬੀ ਨਾ ਹੋ ਜਾਵੇ, ਗੁਰੂ ਸਾਹਿਬ ਜੀ ਦੀ ਸੇਵਾ ਚ ਕਿਤੇ ਫਰਕ ਨਾ ਆਵੇ, ਤੇ ਬੜੀ ਸ਼ਰਧਾ ਤੇ ਸਤਿਕਾਰ ਸਾਹਿਬ ਗੁਰੂ ਸਾਹਿਬ ਜੀ ਦਾ ਸੀਸ ਪੈਦਲ ਹੀ ਤੁਰ ਕੇ ਲਿਜਾ ਰਹੇ ਹਨ। ਤੇ ਭਾਈ ਜੈਤਾ ਜੀ, ਭਾਈ ਦੇਵਾ ਰਾਮ ਧੋਬੀ ਜੀ ਦੇ ਕੋਲ ਠਹਿਰੇ ਹਨ, ਭਾਈ ਨਾਨੂ ਜੀ, ਭਾਈ ਉਦੇ ਜੀ ਨਾਲ ਉਹਨਾਂ ਦੀ ਸੇਵਾ ਕੀਤੀ ਹੈ। ਉਥੋਂ ਚੱਲ ਕੇ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲਾ ਸਾਹਿਬ, ਅੰਬਾਲੇ ਵਿਖੇ ਵੀ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ, ਉੱਥੇ ਸਿੱਖ ਦੇ ਕੋਲ ਠਹਿਰੇ ਹਨ। ਉਹ ਤੋਂ ਬਾਅਦ ਪੀਰ ਦਰਗਾਹੀ ਸ਼ਾਹ, ਜੋ ਗੁਰਦੁਆਰਾ ਨਾਭਾ ਸਾਹਿਬ ਸੁਸ਼ੋਭਿਤ ਹੈ ਜੀਰਕਪੁਰ ਦੇ ਨੇੜੇ, ਉੱਥੇ ਪੀਰ ਦਰਗਾਹੀ ਸ਼ਾਹ ਨੇ ਸੇਵਾ ਕੀਤੀ, ਜੋ ਜਿਹਦੀ ਉਮਰ 240 ਸਾਲ ਉਸ ਵੇਲੇ ਉਮਰ ਸੀ, ਤੇ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਸੀ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਸੀਸ ਰੂਪ ਵਿੱਚ ਦਰਸ਼ਨ ਦਿੱਤੇ, ਭਾਈ ਜੈਤਾ ਜੀ ਦੀ ਸੇਵਾ ਕੀਤੀ, ਸਿੰਘਾਂ ਦੀ ਸੇਵਾ ਕੀਤੀ, ਅਤੇ ਸਾਰੀ ਰਾਤ ਬਰਾਗ ਕਰਦਾ ਰਿਹਾ। ਗੁਰੂ ਸਾਹਿਬ ਜੀ ਦਾ ਸੀਸ ਉੱਚੀ ਜਗ੍ਹਾ ਰੱਖ ਕਰਕੇ ਸਾਰੀ ਰਾਤ ਬਰਾਗ ਕਰਦਾ ਰਿਹਾ। ਉੱਥੋਂ ਚੱਲ ਕੇ ਭਵਾਨਗੜ੍ਹ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਜਿੱਥੇ ਗੁਰੂ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਗਿਆ, ਗੁਰੂ ਸਾਹਿਬ ਜੀ ਸੰਗਤਾਂ ਸਮੇਤ ਆਪਣੇ ਪਿਤਾ ਗੁਰਦੇਵ ਦਾ ਸੀਸ ਲੈਣ ਵਾਸਤੇ ਪਹੁੰਚੇ। ਇੱਥੋਂ ਸੰਗਤਾਂ ਕੀਰਤਨ ਕਰਦਿਆਂ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕਰਕੇ ਸਤਿਗੁਰੂ ਜੀ ਦੇ ਸੀਸ ਦਾ ਉੱਥੇ ਸੰਸਕਾਰ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕੀਰਤਨ ਸੋਹਲੇ ਦਾ ਪਾਠ ਕੀਤਾ। ਉੱਥੇ ਭਾਈ ਜੈਤਾ ਜੀ ਨੂੰ ਆਪਣੇ ਹਿੱਕ ਨਾਲ ਲਾ ਕੇ ਆਖਿਆ, ਰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਭਾਈ ਜੈਤਾ ਜੀ ਨੂੰ ਬਖਸ਼ਿਸ਼ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹ ਮਹਾਨ ਜੋ ਨਗਰ ਕੀਰਤਨ ਹੈ, ਇਤਿਹਾਸਕ ਨਗਰ ਕੀਰਤਨ ਹੈ, ਇਹ ਅੱਠਵਾਂ ਨਗਰ ਕੀਰਤਨ ਹੈ ਜੋ ਜਥੇਬੰਦੀ ਵੱਲੋਂ ਗੰਗਾ ਨਰਸਰੀ ਜੀਰਕਪੁਰ ਵਾਲਿਆਂ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ। ਸੋ ਜਥੇਬੰਦੀ ਦੇ ਪੰਜ ਪਿਆਰੇ ਸਿੰਘ ਨਿਸ਼ਾਨਜੀਤ ਸਿੰਘ, ਨਗਾਰਜੀਤ ਸਿੰਘ, ਸਾਰੇ ਸਿੰਘ ਹਾਜ਼ਰ ਹੁੰਦੇ ਹਨ, ਅਤੇ ਇਹ ਨਗਰ ਕੀਰਤਨ ਦੀਆਂ ਸੰਗਤਾਂ ਬਹੁਤ ਹੀ ਸਤਿਕਾਰ ਰਸਤੇ ਵਿੱਚ ਕਰਦੀਆਂ ਹਨ। ਜਦੋਂ ਪੰਜਾਬ ਦੇ ਅੰਦਰ ਐਂਟਰ ਹੁੰਦਾ ਹੈ ਤੇ ਪੰਜਾਬ ਦੀ ਸਰਕਾਰ, ਪੰਜਾਬ ਪੁਲਿਸ ਉਸ ਵੇਲੇ ਨਗਰ ਕੀਰਤਨ ਨੂੰ ਸਲਾਮੀ ਦਿੰਦੀ ਹੈ, ਤੇ ਵੱਖ ਵੱਖ ਧਾਮਾਂ ਤੋਂ ਹੁੰਦਿਆਂ ਹੋਇਆ ਨਗਰ ਕੀਰਤਨ ਜੋ ਸ੍ਰੀ ਅਨੰਦਪੁਰ ਸਾਹਿਬ ਪਹੁੰਚਦਾ ਹੈ। ਪਹਿਲੀ ਰਾਤ ਤਰਾਵੜੀ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਰਾਤ ਦਾ ਉੱਥੇ ਪਹਿਰਾ ਪੜਾਅ ਹੁੰਦਾ ਹੈ, ਤੇ ਸ੍ਰੀ ਸੀਸਗੰਜ ਸਾਹਿਬ ਜੋ ਅੰਬਾਲੇ ਵਿਖੇ ਹੈ ਉੱਥੇ ਨਮਸਕਾਰ ਕਰਦਾ ਹੋਇਆ ਨਗਰ ਕੀਰਤਨ, ਜੋ ਪੀਰ ਦਰਗਾਹੀ ਸ਼ਾਹ ਦਾ ਜੋ ਅਸਥਾਨ ਹੈ, ਗੁਰਦੁਆਰਾ ਨਾਭਾ ਸਾਹਿਬ ਜਿੱਥੇ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ ਇੱਕ ਇੱਕ ਮਹੀਨਾ 15-15 ਦਿਨ ਉੱਥੇ ਕਥਾ ਵੀ ਕਰਦੇ ਹਨ, ਉਸ ਪਾਵਨ ਪਵਿੱਤਰ ਸਥਾਨ ਤੇ ਨਗਰ ਕੀਰਤਨ ਦਾ ਜੋ ਠਹਿਰਾਓ ਹੁੰਦਾ ਹੈ, ਤੇ ਨਾਭਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਭਵਾਨਗੜ੍ਹ ਸਾਹਿਬ ਤੇ ਭਵਾਨਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਦਾ ਹੈ। ਉੱਥੇ ਤਖ਼ਤ ਸਾਹਿਬ ਜੀ ਦੇ ਪੰਜ ਪਿਆਰੇ ਨਗਰ ਕੀਰਤਨ ਨੂੰ ਜੋ ਅੱਗੇ ਹੋ ਕਰਕੇ ਸਤਿਕਾਰ ਕਰਦੇ ਹਨ ਤੇ ਅਰਦਾਸ ਹੁੰਦੀ ਹੈ, ਫਿਰ ਸਮਾਪਤੀ ਹੁੰਦੀ ਹੈ। ਸੋ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਨੇ ਦਸੰਬਰ ਮਹੀਨੇ ਦੇ ਵਿੱਚ ਪੰਜਾਬ ਜਾਣਾ ਹੋਵੇ ਉਹ ਇਸ ਮਹਾਨ ਇਤਿਹਾਸਕ ਨਗਰ ਕੀਰਤਨ ਵਿੱਚ ਜ਼ਰੂਰ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਧੰਨ ਧੰਨ ਭਾਈ ਜੈਤਾ ਜੀ ਦੀ ਸੇਵਾ ਨੂੰ ਸਮਰਪਿਤ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਸਾਰੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਇਆ ਜਾਂਦਾ ਹੈ ਜਥੇਬੰਦੀ ਵੱਲੋਂ। ਸਮੂਹ ਸੰਗਤਾਂ ਇਹਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਜੋ ਗੁਰਦੁਆਰਾ ਹਰਖੋਵਾਲ ਦੇ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ, ਜਿਨ੍ਹਾਂ ਨੂੰ ਸਿੱਖੀ ਦੇ ਪੰਡਿਤ ਵੀ ਕਿਹਾ ਜਾਂਦਾ ਹੈ, ਉਹਨਾਂ ਨੇ ਦਰਸ਼ਨ ਦਿੱਤੇ ਹਨ। ਦਾਸ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾਦਲ ਸਮੂਹ ਜਥੇਬੰਦੀ ਵੱਲੋਂ ਬਾਬਾ ਜੀ ਨੂੰ ਜਿਉਂ ਆਇਆ ਆਖਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ 'ਤੇ ਆ ਕੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੀ ਕਥਾ ਦੁਆਰਾ ਨਿਹਾਲ ਕਰਨਾ ਹੈ। ਬਹੁਤ ਹੀ ਪੰਥ ਦੇ ਮਹਾਨ ਵਿਦਵਾਨ ਹਨ ਅਤੇ ਬਹੁਤ ਹੀ ਪੰਥ ਵਿੱਚ ਇਹਨਾਂ ਦਾ ਸਤਿਕਾਰ ਹੈ। ਸੋ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਅਤੇ ਜਿਉਂ ਆਇਆ ਹੈ ਸਾਰੀਆਂ ਸੰਗਤਾਂ ਦਾ ਦਾਸ ਧੰਨਵਾਦ ਕਰਦਾ ਹਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਜੀ ਦਾ। ਸੋ ਸਾਰਿਆਂ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਗੁਰੂ ਕੀਆਂ ਸੰਗਤਾਂ ਜੋ ਆ ਕਰਕੇ ਇਤਿਹਾਸ ਸਰਵਣ ਕੀਤਾ ਹੈ, ਭਾਈ ਤਾਰੂ ਸਿੰਘ ਜੀ ਦਾ ਇਤਿਹਾਸ, ਭਾਈ ਮਨੀ ਸਿੰਘ ਜੀ ਦਾ ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ, ਅਤੇ ਅੱਜ ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸ਼ਾਨਾ ਮੱਤਾ ਇਤਿਹਾਸ ਜੋ ਬਾਬਾ ਜੀ ਨੇ ਆਪਣੇ ਖੂਨ ਦੇ ਨਾਲ ਲਿਖਿਆ ਹੈ, ਉਹ ਆਪ ਜੀ ਨੇ ਸਰਵਣ ਕੀਤਾ ਹੈ, ਆਪ ਜੀ ਦਾ ਧੰਨਵਾਦ ਹੈ। ਸੋ ਇੱਥੋਂ ਦੇ ਵਿਸ਼ੇਸ਼ਤਾ ਦਾਸ ਨੇ ਦਰਸ਼ਨ ਕੀਤੇ ਹੈ ਕਿ ਸਰਦਾਰ ਦਲਜੀਤ ਸਿੰਘ ਜੀ ਸ਼ੇਖੋਂ ਜੋ ਹਫ਼ਤਾਵਾਰ ਗੁਰਮੰਤਰ ਦਾ ਜਾਪ ਕਰਾਉਂਦੇ ਹਨ, ਗੁਰਦੁਆਰਿਆਂ ਦੇ ਪ੍ਰਬੰਧਕ ਤਾਂ ਬੜੇ ਦੇਖਿਆ ਨੂੰ ਪ੍ਰਬੰਧ ਤਾਂ ਕਰੀ ਜਾਂਦੇ ਹਨ, ਪਰ ਗੁਰੂ ਕੀ ਬਾਣੀ ਦਾ ਜੋ ਐਸਾ ਪਿਆਰ ਹੈ ਗੁਰੂ ਕੇ ਸਿੱਖਾਂ ਦੇ ਅੰਦਰ, ਉਹ ਮੈਂ ਇਸ ਸਥਾਨ ਤੇ ਆ ਕੇ ਪਹਿਲੀ ਵਾਰ ਦਰਸ਼ਨ ਕੀਤੇ ਹਨ, ਕਿਉਂਕਿ ਦਾਸ ਪਹਿਲੀ ਵਾਰ ਕੈਨੇਡਾ ਵਿਖੇ ਆਇਆ ਹਾਂ। ਸੋ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਹੋਰ ਵੀ ਇਹਨਾਂ ਗੁਰੂ ਕੇ ਪਿਆਰਿਆਂ ਨੂੰ, ਸਾਡੇ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੂੰ, ਇੱਥੋਂ ਦੇ ਸਟੇਟ ਸੈਕਟਰੀ ਸਾਹਿਬ ਨੂੰ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਨੂੰ ਸਤਿਗੁਰੂ ਜੀ ਹੋਰ ਵੀ ਕਿਰਪਾ ਕਰਕੇ ਨਿਮਰਤਾ ਵਿੱਚ ਲਿਆ ਕਰਕੇ ਗੁਰੂ ਸਾਹਿਬ ਜੀ ਆਪਣੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਲੈਂਦੇ ਰਹਿਣ। ਧੰਨ ਗੁਰੂ ਕੀਆਂ ਸੰਗਤਾਂ ਜੋ ਆ ਕਰਕੇ ਆਪਣੇ ਘਰਾਂ ਵਿਕਾਰ ਵਿਹਾਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਹੁੰਦੀਆਂ ਹਨ, ਸਾਰੇ ਹੀ ਧੰਤਾ ਦੇ ਯੋਗ ਹੋ। ਦਾਸ ਵੱਲੋਂ ਸਾਰੀਆਂ ਸੰਗਤਾਂ ਦਾ ਸਮੁੱਚੇ ਤੌਰ ਤੇ ਧੰਨਵਾਦ ਕਰਦਾ ਹੋਇਆ ਕੋਟਨ ਕੋਟ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਹੁਣ ਦਾਸ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਸਤਿਕਾਰੇ ਹੋਏ ਮਹਾਂਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼, ਉਹਨਾਂ ਨੇ ਆਪ ਜੀ ਨੂੰ ਦਰਸ਼ਨ ਦੇਣੇ ਹਨ। ਬੜੇ ਪਿਆਰ ਸਤਿਕਾਰ ਸਹਿਤ ਆਪਾਂ ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਤੋਂ ਕਥਾ ਸਰਵਣ ਕਰੀਏ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਪੂਰਿਆਂ ਦੀਆਂ ਬਾਤਾਂ ਅਧੂਰਿਆਂ ਕੋਲੋਂ ਕਦੀ ਪੂਰੀਆਂ ਨਹੀਂ ਹੁੰਦੀਆਂ। ਸੋ ਉਹਨਾਂ ਮਹਾਂਪੁਰਸ਼ਾਂ ਦੇ ਸ਼ਹੀਦਾਂ ਸਿੰਘਾਂ ਦਾ ਪਾਵਨ ਪਵਿੱਤਰ ਇਤਿਹਾਸ ਨਾਲ ਸਰਵਣ ਕਰਵਾਉਂਦਿਆਂ ਦਾਸ ਕਾਨੂੰਨ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਅਣਜਾਣ ਬੱਚਾ ਕਰਕੇ ਖਿਮਾ ਕਰਨ ਅੱਗੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਐਸੀ ਮਤ ਬਖਸ਼ਿਸ਼ ਕਰਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰ ਸਕੀਏ। ਦਾਸ ਕੋਈ ਵਿਦਵਾਨ ਨਹੀਂ, ਨਾ ਕੋਈ ਕਥਾ ਵਾਚਕ ਹਾਂ। ਜਿੰਨਾ ਕਿਣਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਉਹ ਕਿਣਕਾ ਪ੍ਰਸ਼ਾਦ ਉਹ ਆਪ ਸਭ ਸੰਗਤਾਂ ਦੇ ਨਾਲ ਵਰਤਾ ਕਰਕੇ ਸਾਂਝਾ ਕਰ ਰਹੇ ਹਨ। ਸੋ ਕੋਟਨ ਕੋਟ ਧੰਨਵਾਦ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਦਾਸ ਖਿਮਾ ਦਾ ਜਾਚਕਾਂ ਲੋਕ ਸੁਖੀਏ ਪ੍ਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।